ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਅਗੰਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੈ ਬੁਲਾਇਆ ਤੇਰਾ, ਨਾਨਕ ਬੋਲੈ ਬੁਲਾਇਆ ਤੇਰਾ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ। ਸਹਸੇ ਅਠਾਰੇ ਕਹਿਣ ਕਿਤਾਬਾਂ, ਅਸਲੂ ਇੱਕ ਧਾਤ। ਲਿਖਾ ਹੋਏ ਤਾਂ ਲਿਖੀਐ, ਲਿਖੇ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਇਮਾਨ। ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ, ਅੰਮ੍ਰਿਤ ਵੇਲੇ ਤੋਂ ਜੁੜ ਬੈਠ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਜੁੜ ਬੈਠੇ ਸੀ। ਉਪਰੰਤ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਨਾਲ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕੀਤਾ ਅਤੇ ਸੁਣਿਆ ਹੈ। ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਾ ਭਰ ਪੂਰੇ। ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀ ਬਖਸ਼ਿਸ਼ ਦੇ ਪਾਤਰ ਬਣੇ। ਜਪਜੀ ਸਾਹਿਬ ਦੀ ਅੰਮ੍ਰਿਤ ਵੇਲੇ ਚੱਲ ਰਹੀ ਲੜੀਵਾਰ ਕਥਾ ਵਿਚਾਰ ਤਹਿਤ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬੋਲ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਅੰਮ੍ਰਿਤ ਬੋਲ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤੇ। ਦੁਨੀਆਂ ਵਿੱਚ ਸਾਰੇ ਦੇ ਸਾਰੇ ਸੰਸਾਰ ਜਗਤ ਵਿੱਚ ਅਗਰ ਅੱਜ ਦੇ ਮੁਤਾਬਕ ਕੋਈ ਧਰਮ ਮਤ ਇਸ ਧਰਤੀ ਤੇ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਚਲਾਇਆ ਧਰਮ ਸਿੱਖ ਧਰਮ ਹੈ। ਦੁਨੀਆਂ ਦੀਆਂ ਵੱਖ ਵੱਖ ਪੁਸਤਕਾਂ ਵਿੱਚ ਸੰਸਾਰ ਦੇ ਵੱਖ ਵੱਖ ਮਤਾਂ ਮਜ਼ਹਬਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਸਮੇਂ ਸਮੇਂ ਤੇ ਤਬਦੀਲੀ ਹੁੰਦੀ ਰਹੀ। ਦੁਨੀਆਂ ਵਿੱਚ ਗਿਣਤੀ ਦੇ ਪੱਖ ਤੋਂ ਕੁਆਂਟਿਟੀ ਦੇ ਪੱਖ ਤੋਂ ਸਾਰੇ ਦੇ ਸਾਰੇ ਸੰਸਾਰ ਵਿੱਚ ਜਿਹੜਾ ਮਤ ਹੈ ਮਜ਼ਹਬ ਹੈ ਉਹ ਹੈ ਈਸਾਈ ਮਤ ਕ੍ਰਿਸਚੈਨਿਟੀ। ਕ੍ਰਿਸਚਨ ਲੋਕਾਂ ਦਾ ਧਾਰਮਿਕ ਗ੍ਰੰਥ ਹੈ ਬਾਈਬਲ। ਅੱਜ ਤੱਕ ਬਾਈਬਲ ਵਿੱਚ ਕਈ ਵਾਰ ਤਬਦੀਲੀ ਹੋ ਚੁੱਕੀ ਹੈ, ਬਹੁਤ ਲਾਈਨਾਂ ਬਹੁਤ ਕਥਾ ਕਹਾਣੀਆਂ ਜਿਹੜੀਆਂ ਮਿਥੀਆਂ ਹੋਈਆਂ ਸਨ ਅੱਜ ਦੇ ਮੁਤਾਬਕ ਉਹ ਝੂਠੀਆਂ ਸਾਬਤ ਹੋਈਆਂ, ਉਹਨਾਂ ਨੂੰ ਬਾਈਬਲ ਵਿੱਚੋਂ ਕੱਢ ਦਿੱਤਾ ਗਿਆ। ਦੁਨੀਆਂ ਭਰ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੈ ਜਿਸ ਦੀ ਇੱਕ ਵੀ ਤੁਕ ਉੱਤੇ ਇੱਕ ਵੀ ਪੰਗਤੀ ਉੱਤੇ ਉਂਗਲ ਨਹੀਂ ਉਠਾਈ ਜਾ ਸਕਦੀ। ਕੋਈ ਵੱਡੇ ਤੋਂ ਵੱਡਾ ਸਾਇੰਸਦਾਨ, ਕੋਈ ਸੰਸਾਰ ਜਗਤ ਦੇ ਵਿੱਚ ਮੈਡੀਕਲ ਢੰਗ ਦੇ ਵਿੱਚ ਬੜਾ ਮਾਹਰ, ਖਸਮ ਦੀ ਬਾਣੀ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਉੱਤੇ ਟੀਕਾ ਟਿੱਪਣੀ ਨਹੀਂ ਕਰ ਸਕਦਾ। ਇਹ ਬੇਨਤੀ ਮੈਂ ਇਸ ਕਰਕੇ ਕਰ ਰਿਹਾ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਅੱਜ ਦਾ ਇਹ ਸ਼ਬਦ ਵਿਚਾਰ ਅਧੀਨ ਹੈ। ਇਹ ਗੱਲ ਸਾਇੰਸਦਾਨ ਲੋਕਾਂ ਨੇ ਅੱਜ ਆਖੀ। ਸੂਰਜ ਹੋਰ ਵੀ ਹੈਗੇ ਆ, ਚੰਦਰਮਾ ਹੋਰ ਵੀ ਹੈਗੇ ਨੇ, ਤਾਰਿਆਂ ਦੀ ਗਿਣਤੀ ਕਿਤਨੀ ਹੈ, ਬ੍ਰਹਿਮੰਡ ਕਿੰਨਾ ਵੱਡਾ ਹੈ, ਜਿਹੜੀ ਜਗ੍ਹਾ ਤੇ ਅਸੀਂ ਰਹਿ ਰਹੇ ਹਾਂ ਜੋ ਕੁਝ ਸਾਨੂੰ ਨਜ਼ਰ ਆ ਰਿਹਾ ਇੱਕ ਗਲੈਕਸੀ ਹੈ, ਇਹਦੇ ਨਾਲ ਦੀ ਹੋਰ ਗਲੈਕਸੀਜ਼ ਕਿੰਨੀਆਂ ਨੇ ਨਹੀਂ ਪਤਾ। ਸਾਇੰਟਿਸਟ ਜਿਹੜੇ ਆ ਉਹ ਅੰਦਾਜ਼ਾ ਤੇ ਲਾ ਸਕਦੇ, ਸਾਨੂੰ ਇਹ ਦੱਸ ਤੇ ਸਕਦੇ ਆ ਵੀ ਹੋਰ ਬੜਾ ਕੁਝ ਹੈਗਾ, ਪਰ ਕਿੱਥੇ ਕਿੱਥੇ ਹੈਗਾ ਉਹਨਾਂ ਨੇ ਵੀ ਭੇਤ ਨਹੀਂ ਪਾਇਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬੋਲ ਨੇ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਪਾਤਾਲਾਂ ਦੇ ਥੱਲੇ ਹੋਰ ਪਤਾਲ ਨੇ, ਹੋਰ ਪਤਾਲ ਨੇ, ਆਕਾਸ਼ਾਂ ਦੇ ਉੱਪਰ ਹੋਰ ਆਕਾਸ਼ ਹਨ, ਹੋਰ ਆਕਾਸ਼ ਹਨ, ਪਾਤਾਲਾਂ ਪਾਤਾਲ ਲੱਖ, ਗਿਣਤੀ ਕੋਈ ਨਹੀਂ। ਇੱਥੇ ਲੱਖ ਦਾ ਅਰਥ ਇੱਕ ਲੱਖ ਨਹੀਂ ਹੈ, ਲੱਖਾਂ, ਜਿਤਨਾ ਮਰਜ਼ੀ ਅਗਾਂਹ ਚਲੀ ਜਾਓ। ਆਗਾਸਾਂ ਆਗਾਸ, ਕਿਤਨੇ ਆਕਾਸ਼ ਹਨ, ਬ੍ਰਹਿਮੰਡ ਕਿਤਨਾ ਵੱਡਾ ਹੈ, ਕੋਈ ਅੰਦਾਜ਼ਾ ਲਾ ਕੇ ਵੀ ਦੱਸ ਨਹੀਂ ਸਕਦਾ। ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਇੱਕ ਵਾਤ ਦਾ ਅਰਥ ਹੁੰਦਾ ਇੱਕ ਜ਼ਬਾਨ ਹੋ ਕੇ। ਜਿਹੜੇ ਵੇਦ ਸ਼ਾਸਤਰ ਆਦਿਕ ਵੀ ਹਨ ਉਹ ਸਾਰੇ ਦੇ ਸਾਰੇ ਇੱਕ ਜ਼ਬਾਨ ਹੋ ਕੇ ਇਹ ਗੱਲ ਕਹਿ ਰਹੇ, ਮਤਲਬ ਸਾਰਿਆਂ ਦਾ ਇੱਕੋ ਹੀ ਨਿਸ਼ਾਨਾ, ਸਾਰਿਆਂ ਦੀ ਇੱਕੋ ਸੋਚ, ਸਾਰਿਆਂ ਦਾ ਇੱਕੋ ਹੀ ਵਿਚਾਰ ਹੈ। ਕਿਹੜਾ? ਓੜਕ ਓੜਕ ਭਾਲ ਥੱਕੇ, ਜਿਤਨੇ ਵੀ ਲੋਕਾਂ ਨੇ ਪਰਮਾਤਮਾ ਦੀ ਕੁਦਰਤ ਦਾ ਅੰਤ ਪਾਉਣਾ ਚਾਹਿਆ ਉਹ ਸਾਰੇ ਦੇ ਸਾਰੇ ਓੜਕ ਨੂੰ, ਓੜਕ ਓੜਕ ਦਾ ਅਰਥ ਹੈ ਓੜਕ ਨੂੰ, ਅੰਤ ਨੂੰ, ਅਖੀਰ ਨੂੰ, ਉਹਨਾਂ ਨੇ ਵੀ ਥੱਕ ਹਾਰ ਕੇ ਇਹ ਗੱਲ ਕਹਿ ਦਿੱਤੀ ਹੈ ਕਿ ਪਰਮੇਸ਼ਰ ਤੇਰੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ, ਤੇਰੇ ਪਸਾਰੇ ਹੋਏ ਪਸਾਰੇ ਦਾ ਭੇਤ ਨਹੀਂ ਪਾਇਆ ਜਾ ਸਕਦਾ। ਬੜੇ ਬੜੇ ਪੀਰ ਪੈਗੰਬਰ ਔਲੀਏ ਅਵਤਾਰ ਇਸ ਧਰਤੀ ਤੇ ਆਏ, ਖਾਲਕ ਦਾ ਭੇਤ ਪਾਉਣਾ ਤੇ ਇੱਕ ਪਾਸੇ ਰਿਹਾ, ਉਹਦੀ ਖਲਕਤ ਦੇ ਬਾਰੇ ਵੀ ਪੂਰਨ ਤੌਰ ਤੇ ਕੋਈ ਬਿਆਨ ਨਹੀਂ ਕਰ ਸਕਿਆ ਕਿ ਇਹ ਨਰਮਕਾਰ ਪਰਮੇਸ਼ਰ ਤੂੰ ਸੰਸਾਰ ਜਗਤ ਵਿੱਚ ਇਸ ਧਰਤੀ ਤੇ ਕੀ ਕੁਛ ਪੈਦਾ ਕੀਤਾ ਨਹੀਂ ਪਤਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਐਸੇ ਮਹਾਨ ਸਤਿਗੁਰੂ ਆ, ਉਹਨਾਂ ਨਾਲੋਂ ਵੱਡਾ ਹੋਰ ਇਸ ਧਰਤੀ ਤੇ ਕੌਣ ਆਏਗਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਹ ਬਚਨ ਕਹਿ ਦਿੱਤੇ, ਤੂੰ ਸੁਲਤਾਨ ਕਹਾਂ ਹੋ ਮੀਆਂ, तेरी कमन वडाई, जो तू दे सो कहां स्वामी, मैं मूर्ख कहण ना जाई। कितना वड्डा है तू, कितना वड्डा तेरा पसारा है, कोई बयान नहीं कर सकता। इस संसार जगत कायनात विच तू की कुछ पैदा कीता है, पूर्ण तौर ते आज तक तेरा इस दे बारे च कोई वर्णन नहीं कर सकया, बयान नहीं कर सकया, दस नहीं सकया। इसलिए महाराज सचे पातशाह अज दे शब्द च वी कहिंदे, पाताला पाताल लख आगासा आगास, ओड़क ओड़क भाल थके। जेड़े लोग भी इस दी खोज करन वास्ते चले, ओड़क नूं थक गए, हंब गए। ਇਹ ਗੱਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅਸੀਂ ਨਹੀਂ ਕਹਿ ਰਹੇ ਗੱਲ, ਭਈ ਮੈਂ ਹੀ ਇਕੱਲਾ ਇਹ ਗੱਲ ਕਹਿ ਰਿਹਾ ਕਿ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਿਆ। ਇਹ ਗੱਲ ਵੇਦ ਕਹਿਣ ਇੱਕ ਵਾਤ, ਵੇਦ ਸ਼ਾਸਤਰ ਧਾਰਮਿਕ ਗ੍ਰੰਥ ਵੀ ਇੱਕ ਜ਼ਬਾਨ ਹੋ ਕੇ ਭਾਵ ਸਾਰੇ ਦੇ ਸਾਰੇ ਇਸ ਮੇਰੇ ਵਿਚਾਰ ਦੀ ਪ੍ਰੋੜਤਾ ਕਰ ਰਹੇ ਆ ਕਿ ਨਿਰੰਕਾਰ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਿਆ। ਇਹ ਸਾਰਿਆਂ ਨੇ ਇੱਕ ਜ਼ਬਾਨ ਹੋ ਕੇ ਗੱਲ ਆਖੀ ਹੈ। ਪਹਿਲਾਂ ਵੇਦ ਸ਼ਾਸਤਰਾਂ ਦੀ ਗੱਲ ਵੀ ਕਰਦੇ ਆ, ਵੇਦ ਕਹਿਣ ਇੱਕ ਵਾਤ, ਸਹਿਸ 18 ਕਹਿਣ ਕਿਤਾਬਾਂ, ਅਸਲੂ ਇੱਕ ਧਾਤ, ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਨਿਰੰਕਾਰ ਪਰਮਾਤਮਾ ਹੀ ਹੈ। ਸਹਿਸ 18 ਇਸਲਾਮ ਦੇ ਮੁਤਾਬਕ, ਸਹਿਸ 18 18,000 ਆਲਮ ਵੀ ਇਹ ਗੱਲ ਕਹਿ ਰਹੇ ਆ, ਕਹਿਣ ਕਿਤਾਬਾਂ, ਈਸਾਈ ਮਤ ਦੀਆਂ ਤੇ ਮੁਸਲਮਾਨੀ ਮਤ ਦੀਆਂ ਕਿਤਾਬਾਂ, ਇਹ ਚਾਰ ਪੁਸਤਕਾਂ ਨੇ ਜਿਨ੍ਹਾਂ ਨੂੰ ਕਿਤਾਬ ਕਹਿੰਦੇ ਆ, ਤੌਰੇਤ ਅੰਜੀਲ ਤੰਬੂਰ ਜੰਬੂਰ ਆਦਿਕ। ਉਹ ਕਹਿੰਦੇ ਇਹ ਸਾਰੇ ਦਾ ਸਾਰਾ ਕੁਛ ਪੁਕਾਰ ਪੁਕਾਰ ਕੇ ਇਹ ਗੱਲ ਕਹਿ ਰਿਹਾ ਕਿ ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਨੂੰ ਬਣਾਉਣ ਵਾਲਾ, ਸਾਰਿਆਂ ਦਾ ਸਿਰਜਣਹਾਰ, ਸਾਰਿਆਂ ਨੂੰ ਘੜਨ ਵਾਲਾ ਇੱਕ ਨਿਰੰਕਾਰ ਪਰਮੇਸ਼ਰ ਪਰਮਾਤਮਾ ਆਪ ਹੈ। ਪਰ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨੇ ਇਨ੍ਹਾਂ ਦਾ ਕੋਈ, ਉਸ ਮਾਲਕ ਨਿਰੰਕਾਰ ਦਾ ਕੋਈ ਅੰਤ ਨਹੀਂ ਪਾ ਸਕਦਾ। ਇੱਥੇ ਥੋੜੀ ਜਿਹੀ ਨੁਕਤੇ ਦੀ ਗੱਲ ਸੁਣ ਲਿਓ, 18,000 ਆਲਮ ਹੋਣ, ਧਾਰਮਿਕ ਗ੍ਰੰਥ ਹੋਵੇ, ਭਾਵੇਂ ਤੌਰੇਤ ਹੋਵੇ, ਜ਼ਬੂਰ ਹੋਵੇ, ਅੰਜੀਲ ਹੋਵੇ, ਕੋਈ ਵੀ ਧਾਰਮਿਕ ਗ੍ਰੰਥ ਹੋਵੇ, ਕੋਈ ਵੀ ਸੰਸਾਰ ਦਾ ਆਲਮ ਫਾਜ਼ਲ ਬੰਦਾ ਹੋਵੇ, ਭਾਵੇਂ ਚਾਰੇ ਵੇਦ ਸ਼ਾਸਤਰ ਹੋਣ, ਇਹ ਗੱਲ ਤੇ ਕਹਿੰਦੇ ਆ ਕਿ ਉਸ ਨਿਰੰਕਾਰ ਪਰਮਾਤਮਾ ਦਾ ਕੋਈ ਭੇਤ ਨਹੀਂ ਪਾ ਸਕਦਾ, ਸਾਰਿਆਂ ਨੂੰ ਉਸ ਨਿਰੰਕਾਰ ਪਰਮੇਸ਼ਰ ਨੇ ਪੈਦਾ ਕੀਤਾ ਵਾ। ਪਰ ਜਿਹੜਾ ਇਹ ਬਚਨ ਹੈ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਇਹ ਬਚਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ, ਸੱਜਣੋ ਪਰਮਾਤਮਾ ਦਾ ਭੇਤ ਪਾਉਣਾ, ਰੱਬ ਦਾ ਭੇਤ ਪਾਉਣਾ ਤੇ ਇੱਕ ਪਾਸੇ ਰਿਹਾ, ਉਹਦੀ ਬਣਾਈ ਦੁਨੀਆਂ, ਉਹਦੀ ਬਣਾਈ ਖਲਕਤ, ਉਹਦੇ ਬਣਾਏ ਪਤਾਲ ਆਕਾਸ਼, ਇਨ੍ਹਾਂ ਨੂੰ ਨਹੀਂ ਅੱਜ ਤੱਕ ਕੋਈ ਜਾਣ ਸਕਿਆ ਕਿ ਇਹ ਨਿਰੰਕਾਰ ਪਰਮੇਸ਼ਰ ਤੂੰ ਸੰਸਾਰ ਜਗਤ ਵਿੱਚ ਕੀ ਕੁਛ ਪੈਦਾ ਕੀਤਾ। ਅੱਜ ਜਪਜੀ ਸਾਹਿਬ ਵਿੱਚ ਹੀ ਅੱਗੇ ਜਾ ਕੇ ਇੱਕ ਬਚਨ ਆਏਗਾ, ਜੋ ਕੁਛ ਪਾਇਆ ਸੋ ਏਕਾ ਵਾਰ। ਇੱਥੇ ਜੋ ਕੁਛ ਪਾਇਆ ਸੋ ਏਕਾ ਵਾਰ ਦਾ ਅਰਥ ਇਹ ਨਹੀਂ ਵੀ ਜੋ ਕੁਛ ਸਾਨੂੰ ਇੱਕ ਵਾਰੀ ਉਹਨੇ ਦੇ ਦਿੱਤਾ ਉਹੋ ਸਾਡੇ ਕੋਲ ਆ। ਜੋ ਕੁਛ ਪਾਇਆ ਸੋ ਏਕਾ ਵਾਰ ਦਾ ਅਰਥ ਵਾ, ਜਿਹੜੀ ਨਿਰੰਕਾਰ ਪਰਮਾਤਮਾ ਨੇ ਸੰਸਾਰ ਜਗਤ ਦੀ ਇੱਕ ਵਾਰੀ ਮਰਿਆਦਾ ਬਣਾਤੀ ਆ, ਉਸ ਮਰਿਆਦਾ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ। ਜਿੱਥੋਂ ਸੂਰਜ ਚੜ ਰਿਹਾ ਕਿਤਨਾ ਸਮਾਂ ਹੋ ਗਿਆ, ਕਿੰਨੇ ਯੁੱਗ ਹੋ ਗਏ, ਕਿੰਨੀਆਂ ਸਦੀਆਂ ਹੋ ਗਈਆਂ, ਕਿਤਨੇ ਸਾਲ ਹੋ ਗਏ ਸੂਰਜ ਉੱਥੋਂ ਚੜ ਰਿਹਾ, ਕਿੱਥੇ ਜਾ ਕੇ ਉਹਨੇ ਛਿਪਣਾ, ਸੂਰਜ ਨੇ ਕਾਹਦੇ ਨਾਲ ਛਿਪ ਰਿਹਾ, ਕਾਹਦੇ ਨਾਲ ਚੜ ਰਿਹਾ ਸੂਰਜ, ਧਰਤੀ ਘੁੰਮਦੀ ਹੈ, ਕੌਣ ਘੁਮਾ ਰਿਹਾ ਇਹਨੂੰ, ਇੱਕ ਸਪੀਡ ਚ ਨਾਲ ਕਦੋਂ ਤੋਂ ਘੁੰਮ ਰਹੀ ਹੈ। ਸਾਇੰਸਦਾਨ ਅੱਜ ਦਾ ਸਾਇੰਟਿਸਟ ਇਹ ਗੱਲ ਤੇ ਕਹਿ ਸਕਦਾ ਤੁਹਾਨੂੰ ਇਸ ਧਰਤੀ ਦੀ ਸਪੀਡ ਇੰਨੀ ਆ, 66,000 ਮੀਲ ਪ੍ਰਤੀ ਘੰਟੇ ਦੇ ਹਿਸਾਬ ਨਾਲ ਇਹ ਸੂਰਜ ਦੇ ਦੁਆਲੇ ਘੁੰਮਦੀ ਹੈ ਧਰਤੀ, 66,000 ਮੀਲ ਪਰ ਆਵਰ, ਇੱਕ ਘੰਟੇ ਚ ਇਹ ਘੁੰਮ ਰਹੀ ਹੈ। ਅੱਜ ਤੱਕ ਕੋਈ ਸਪੀਡ ਵਧਾ ਸਕਿਆ ਨਹੀਂ, ਇੱਕ ਕਿਲੋਮੀਟਰ ਦੀ ਵੀ, ਇੱਕ ਮੀਲ ਦੀ ਵੀ ਕੋਈ ਸਪੀਡ ਵਧਾ ਸਕਿਆ, ਘਟਾ ਸਕਿਆ ਅੱਜ ਤੱਕ ਕੋਈ। 365 ਸਹੀ, 1/4 ਜਿਹੜੇ ਦਿਨ ਆ, 365 ਦਿਨ ਤੇ 6 ਘੰਟਿਆਂ ਵਿੱਚ
ਇੱਕ ਚੱਕਰ ਲਿਆਉਂਦੀ ਹੈ ਸੂਰਜ ਦਾ। ਉਹ ਜਿਹੜੇ 6 ਘੰਟੇ ਉਹ 4 ਸਾਲਾਂ ਬਾਅਦ 24 ਘੰਟੇ ਇੱਕ ਦਿਨ ਪੂਰਾ ਬਣ ਜਾਂਦਾ, ਰਾਤ ਤੇ ਦਿਨ। ਇਸੇ ਲਈ ਲੀਪ ਦਾ ਸਾਲ ਆ ਜਾਂਦਾ, ਫਰਵਰੀ ਦੇ 28 ਤੋਂ 29 ਦਿਨ ਹੋ ਜਾਂਦੇ ਲੀਪ ਦੇ ਸਾਲ ਚ, ਧਰਤੀ ਦੇ ਘੁੰਮਣ ਨਾਲ ਸੰਬੰਧ ਉਹਦਾ। 365 ਦਿਨ 6 ਘੰਟੇ ਨਾਲ ਐਡ ਕਰਨੇ ਆ, ਇੰਨੇ ਚਿਰ ਚ ਇੱਕ ਚੱਕਰ ਸੂਰਜ ਦਾ ਲੈ ਕੇ ਆਉਂਦੀ ਧਰਤੀ। ਕੋਈ ਘਟਾ ਸਕਿਆ, ਕੋਈ ਵਧਾ ਸਕਿਆ ਇਹਨੂੰ ਸਪੀਡ ਨੂੰ ਅੱਜ ਤੱਕ? ਇਹ ਗੱਲ ਕਿਹਨੇ ਦੱਸੀ ਆ? ਇਹ ਗੱਲ ਸਾਇੰਸਦਾਨ ਅੱਜ ਦੱਸ ਰਹੇ ਆ, ਉਹ ਗੁਰੂ ਦੇ ਸਿੱਖ ਅਖਵਾਉਣ ਵਾਲੇ ਹੋ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਅੱਜ ਤੱਕ ਆਪਣਿਆਂ ਨੂੰ ਹੀ ਨਹੀਂ ਦੱਸ ਸਕੇ, ਸਿੱਖਾਂ ਨੂੰ ਹੀ ਨਹੀਂ ਦੱਸ ਸਕੇ, ਆਪਣੇ ਬੱਚਿਆਂ ਨੂੰ ਹੀ ਨਹੀਂ ਦੱਸ ਸਕੇ। ਇਹ ਸਾਇੰਸਦਾਨ ਅੱਜ ਜਿਹੜੀਆਂ ਗੱਲਾਂ ਕਹਿ ਰਹੇ ਆ, ਸਾਇੰਟਿਸਟ ਜਿਹੜੀਆਂ ਬਾਤਾਂ ਅੱਜ ਪਾਉਂਦੇ, ਗੁਰੂ ਨਾਨਕ ਨੇ 500 ਸਾਲ ਪਹਿਲਾਂ ਕਹਿ ਦਿੱਤੀਆਂ। ਉਹ ਸਾਡੇ ਆਪਣਿਆਂ ਨੂੰ ਨਹੀਂ ਪਤਾ, ਸਿੱਖਾਂ ਨੂੰ? ਵਿਚਾਰ ਕੇ ਵੇਖਿਓ ਕਿੰਨੇ ਅੱਜ ਬੱਚੇ ਆ ਸਾਡੇ, ਜਿਨ੍ਹਾਂ ਬੱਚਿਆਂ ਨੂੰ ਖਸਮ ਦੀ ਬਾਣੀ ਬਾਰੇ ਜਾਣਕਾਰੀ, ਦਸਾਂ ਪਾਤਸ਼ਾਹੀਆਂ ਦੇ ਨਾਂ ਨਹੀਂ ਆਉਂਦੇ ਕਈਆਂ ਨੂੰ ਲਗਾਤਾਰ। ਕਰਮ ਵਾਰ ਆਪਾਂ 10 ਪਾਤਸ਼ਾਹੀਆਂ ਦੇ ਨਾਂ ਲੈਣੇ ਹੋਣ, ਨਹੀਂ ਆਉਂਦੇ। ਬਹੁਤਾਤ ਸਾਡੀ ਐਸੀ ਹੈ, ਸਾਰੀ ਦੁਨੀਆਂ ਚੋਂ ਮਹਾਨ ਧਰਮ। ਸਾਇੰਟਿਸਟ ਲੋਕ ਜਿਹੜੀਆਂ ਗੱਲਾਂ ਅੱਜ ਕਹਿ ਰਹੇ ਆ, ਖਸਮ ਦੀ ਬਾਣੀ ਚ 500 ਸਾਲ ਪਹਿਲਾਂ ਦੀ। ਹਰ ਚੀਜ਼ ਗਤੀ ਚ, ਹਰ ਚੀਜ਼ ਘੁੰਮ ਰਹੀ ਆ। ਕਿਹਨੇ ਕਿਹਾ ਸਭ ਤੋਂ ਪਹਿਲਾਂ? ਸਾਇੰਸਦਾਨ ਤੇ ਹੁਣ ਕਹਿ ਰਹੇ ਗੱਲ, ਜਿਹੜੇ ਸਾਇੰਟਿਸਟ ਉਹਨਾਂ ਨੇ ਇਹ ਗੱਲ ਹੋਣਾ ਕੀ ਆ? ਤੁਸੀਂ ਪੜ੍ਹੇ ਲਿਖੇ ਮੁਲਕਾਂ ਚ ਬੈਠੇ ਜੇ, ਗਲੈਲੀਓ ਨੇ ਖੋਜ ਕੀਤੀ ਧਰਤੀ ਘੁੰਮਦੀ ਆ, ਕ੍ਰਿਸਚੈਨਟੀ ਨੇ, ਈਸਾਈ ਮਤ ਦੇ ਲੋਕਾਂ ਨੇ ਫਾਇਲ ਆਤਾ ਉਹਨੂੰ, ਗਲੈਲੀਓ ਨੂੰ। ਕਿਹੜੀ ਗੱਲੋਂ? ਉਹਨੂੰ ਕਹਿੰਦੇ ਤੂੰ ਜ਼ਬਾਨ ਬੰਦ ਰੱਖ ਵੀ ਧਰਤੀ ਘੁੰਮਦੀ ਆ। ਕਿਉਂ? ਬਾਈਬਲ ਕਹਿੰਦੀ ਹੈ ਧਰਤੀ ਖਲੋਤੀ ਆ। ਦੁਨੀਆ ਚ ਕੁਆਂਟਿਟੀ ਚ ਸਭ ਤੋਂ ਵੱਧ ਗਿਣਤੀ ਉਹਨਾਂ ਲੋਕਾਂ ਦੀ, ਈਸਾਈਅਤ ਦੀ, ਕ੍ਰਿਸਚੈਨਟੀ ਚ। ਕੁਆਂਟਿਟੀ ਚ ਸਭ ਤੋਂ ਅੱਗੇ ਉਹ ਲੋਕ, ਗਿਣਤੀ ਚ, ਸਾਰੇ ਵਰਲਡ ਚ, ਸਾਰੇ ਸੰਸਾਰ ਚ। ਕਈ ਵਾਰੀ ਬਾਈਬਲ ਚ ਤਬਦੀਲੀ ਹੋ ਚੁੱਕੀ ਹੈ। ਗਲੈਲੀਓ ਨੂੰ ਕਿਹਨੇ ਫਾਇਲ ਆਇਆ? ਗਲੈਲੀਓ ਨੂੰ ਕਿਹਨਾਂ ਨੇ ਮਾਰਿਆ? ਕ੍ਰਿਸਚੈਨਟੀ ਨੇ, ਈਸਾਈ ਮਤ ਦੇ ਲੋਕਾਂ ਨੇ। ਕਿਉਂ? ਉਹਨੇ ਖੋਜ ਕੀਤੀ ਧਰਤੀ ਘੁੰਮਦੀ ਆ। ਜਦੋਂ ਉਹਨੂੰ ਫਾਇਲ ਆਉਣ ਲੱਗੇ, ਗਲੈਲੀਓ ਕਹਿੰਦਾ ਮੈਨੂੰ ਤੇ ਮਾਰ ਦੋਗੇ, ਮੈਨੂੰ ਫਾਇਲ ਲਾ ਦੋਗੇ, ਧਰਤੀ ਕਿਵੇਂ ਰੋਕ ਲੋਗੇ? ਧਰਤੀ ਤੇ ਘੁੰਮੀ ਜਾਣੀ ਆ, ਧਰਤੀ ਨੇ ਤੇ ਘੁੰਮਣਾ ਹੀ ਆ। ਮੈਨੂੰ ਫਾਇਲ ਲਾਉਣ ਨਾਲ, ਮੈਨੂੰ ਫਾਂਸੀ ਲਾਉਣ ਨਾਲ ਧਰਤੀ ਥੋੜੀ ਰੁਕ ਜੂਗੀ? ਧਰਤੀ ਨੇ ਤਾਂ ਘੁੰਮਣਾ ਹੀ ਹੈ, ਇਹ ਤਾਂ ਰੱਬ ਨੇ ਕੁਦਰਤ ਬਣਾ ਦਿੱਤੀ ਹੈ। ਇਹਨੂੰ ਘੁਮਾਉਣ ਵਾਲੀ ਸ਼ਕਤੀ ਹੋਰ ਵਾ, ਮੈਂ ਨਹੀਂ ਘੁਮਾਉਂਦਾ ਇਹਨੂੰ, ਤੇ ਮੈਂ ਫਾਇਲ ਲੱਗ ਗਿਆ ਤੇ ਮੈਂ ਘੁਮਾਉਣ ਹਟ ਜਾਗਾ ਤੇ ਧਰਤੀ ਰੁਕ ਜੂਗੀ। ਉਹ ਕਹਿੰਦੇ ਇਹਨੂੰ ਧਰਤੀ ਨੂੰ ਘੁਮਾਉਣ ਵਾਲੀ ਸ਼ਕਤੀ ਹੋਰ ਆ, ਰੱਬ ਆ ਉਹ। ਕੀ ਕਰਨਾ ਪਿਆ ਭਲਾ? ਬਾਈਬਲ ਚ ਤਬਦੀਲੀ ਕਰਨੀ ਪਈ ਵੀ ਇਹ ਲਾਈਨਾਂ ਕੱਢ ਦੋ ਬਾਈਬਲ ਚੋਂ, ਧਰਤੀ ਘੁੰਮਦੀ ਆ। ਇਹਦੇ ਚ ਲਿਖਿਆ ਧਰਤੀ ਖੜੀ ਆ, ਕੱਢ ਦੋ ਬਾਈਬਲ ਚੋਂ। ਗਲੈਲੀਓ ਮਰ ਗਿਆ, ਖੋਜ ਕਰ ਗਿਆ, ਉਹ ਦੱਸ ਗਿਆ ਤੁਹਾਨੂੰ। ਇਹ ਖਸਮ ਦੀ ਬਾਣੀ, ਆਹ ਜਿਹੜੀ ਜਪਜੀ ਸਾਹਿਬ ਦੀ ਤੁਸੀਂ ਵਿਚਾਰ ਕਰ ਰਹੇ ਹੋ, ਬੜੀ ਮਹਾਨ ਬਾਣੀ ਆ ਇਹ। ਇਹਨੂੰ ਆਤਕਤ ਨਹੀਂ ਨਾ ਸਮਝਿਓ। ਇੱਕ ਓ ਅੰਕਾਰ ਤੋਂ ਬਾਣੀ ਸ਼ੁਰੂ ਹੁੰਦੀ ਹੈ। ਇੱਕ ਓ ਅੰਕਾਰ ਦੀ ਵਿਆਖਿਆ ਵਾ ਮੂਲ ਮੰਤਰ, ਧਿਆਨ ਨਾਲ ਸੁਣਿਓ ਗੱਲ। ਇੱਕ ਓ ਅੰਕਾਰ ਦੀ ਵਿਆਖਿਆ ਕੀ ਆ? ਮੂਲ ਮੰਤਰ। ਮੂਲ ਮੰਤਰ ਦੀ ਵਿਆਖਿਆ ਹੈ ਜਪਜੀ ਸਾਹਿਬ। ਤੇ ਸੱਜਣੋ ਇਹ ਸੱਚ ਜੇ ਜਪਜੀ ਸਾਹਿਬ ਦੀ ਹੀ ਵਿਆਖਿਆ ਆ ਸਾਰੇ ਦਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਜਪਜੀ ਸਾਹਿਬ ਦੀ ਹੀ ਵਿਆਖਿਆ। ਪਾਤਾਲਾ ਪਾਤਾਲ ਲੱਖ ਆਗਸਾਂ ਆਗਸ, ਮੁਸਲਮਾਨੀ ਮਤ ਦੇ ਵਿੱਚ ਸੱਤ ਪਤਾਲ ਸੱਤ ਆਕਾਸ਼ ਮੰਨੇ ਗਏ। ਕੁਰਾਨ ਦੇ ਵਿੱਚ 14 ਦਾ ਜ਼ਿਕਰ ਆਇਆ, ਸੱਤ ਪਤਾਲ ਨੇ, ਸੱਤ ਆਕਾਸ਼ ਹਜ਼ਰਤ ਮੁਹੰਮਦ ਸਾਹਿਬ ਨੇ ਆਖਿਆ ਇਸਲਾਮ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਦੋਂ ਕਿਤੇ ਮੁਸਲਮਾਨੀ ਮਤ ਦੇ ਲੋਕਾਂ ਨਾਲ ਗੋਸ਼ਟ ਹੁੰਦੀ ਹੈ ਗੁਰੂ ਸਾਹਿਬਾਨ ਦੀ, ਉਹ 14 ਦਾ ਜ਼ਿਕਰ ਕਰਦੇ। ਗੁਰੂ ਗ੍ਰੰਥ ਸਾਹਿਬ ਚ ਵੀ ਬਾਣੀ ਚ ਬਚਨ ਆਇਆ 14 ਭਵਨ ਤੇਰੇ ਹੱਟ ਨਾਲੇ, ਉੱਥੇ 14 ਭਵਨ ਤੇਰੇ ਹੱਟ ਨਾਲੇ ਦਾ ਅਰਥ ਸੱਤ ਪਤਾਲ ਤੇ ਸੱਤ ਆਕਾਸ਼ ਜਿਹੜੇ ਇਸਲਾਮ ਵਿੱਚ ਮੰਨੇ ਗਏ ਆ। ਅਰਥ ਕਰਨ ਵੇਲੇ ਚੇਤਾ ਰੱਖਣਾ, ਗੁਰੂ ਨਾਨਕ ਨਹੀਂ ਕਹਿ ਰਹੇ ਗੱਲ, ਜਿਹੜੇ ਉਹਨਾਂ ਵਿੱਚ ਮੰਨੇ ਗਏ। ਹੁਣੇ ਜਾਪ ਸਾਹਿਬ ਵਿੱਚ ਵੀ ਆਪਾਂ ਸਰਵਣ ਕੀਤਾ ਨਿਤਨੇਮ ਦੀਆਂ ਬਾਣੀਆਂ ਚ ਗਿਆਨੀ ਜੀ ਪਾਸੋਂ, ਲੋਕ ਚੌਦਾਂ ਕੇ ਬਿਖੈ ਜਗ ਜਾਪਈ ਜੇ ਜਾਪ, ਲੋਕ ਚੌਦਾਂ ਕੇ ਬਿਖੈ, ਉਹ ਚੌਦਾਂ ਲੋਕ ਸੱਤ ਪਤਾਲ ਸੱਤ ਆਕਾਸ਼ ਜਿਹੜੇ ਇਸਲਾਮ ਵਿੱਚ ਮੰਨੇ ਗਏ। ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਗਦਾਦ ਗਏ ਆ, ਇਰਾਕ ਦੀ ਰਾਜਧਾਨੀ ਹੈ ਅੱਜ ਕੱਲ ਬਗਦਾਦ, ਸਭ ਤੋਂ ਪਹਿਲਾਂ ਉੱਥੇ ਜਾ ਕੇ ਗੁਰੂ ਬਾਬੇ ਨੇ ਇਹ ਸ਼ਬਦ ਗਾਇਆ ਸੀ, ਮਰਦਾਨਿਆਂ ਰਬਾਬ ਵਜਾ। ਭਾਈ ਮਰਦਾਨਾ ਜੀ ਨੇ ਰਬਾਬ ਛੇੜਿਆ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਖਸਮ ਦੀ ਬਾਣੀ ਗਾਈ। ਇਹ ਸ਼ਬਦ ਉੱਚੀ ਧੁਨ ਚ ਬਗਦਾਦ ਦੀ ਧਰਤੀ ਤੇ ਕਦੇ ਗੂੰਜਿਆ ਹੈ? ਇਹ ਖਸਮ ਦੀ ਬਾਣੀ ਗੁਰੂ ਨਾਨਕ ਦੀ ਰਚਨਾ ਤੋਂ ਸਾਰੇ ਦੇ ਸਾਰੇ ਸੰਸਾਰ ਵਿੱਚ ਗੂੰਜਾ ਪਾਉਂਦੀ ਰਹੀ। ਭਾਈ ਮਰਦਾਨਾ ਜੀ ਨੇ ਵਜਾਇਆ ਰਬਾਬ, ਗੁਰੂ ਨਾਨਕ ਦੀ ਰਚਨਾ ਨੇ ਰੱਬ ਦਾ ਗੀਤ, ਖਸਮ ਦੀ ਬਾਣੀ ਦਾ ਗੀਤ ਗਾਇਆ। ਕੀ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਪਹਾੜ ਥੱਕੇ ਵੇਦ ਕਹਿਣ ਇੱਕ ਵਾਤ। ਜਿਤਨੇ ਮੁਸਲਮਾਨ ਲੋਕ ਸਨ ਬਗਦਾਦ ਦੇ, ਭੜਕ ਉੱਠੇ ਉਹ ਲੋਕ, ਗੁੱਸੇ ਚ ਆ ਗਏ, ਰੋਹ ਚ ਕ੍ਰੋਧ ਚ। ਇਹ ਕਿਹੜਾ ਫਕੀਰ ਆ ਗਿਆ? ਇਸਲਾਮ ਦੇ ਖਿਲਾਫ ਗੱਲ ਕਰਨ ਵਾਲਾ ਬੰਦਾ, ਉਹ ਵੀ ਬਗਦਾਦ ਚ, ਇਰਾਕ ਵਰਗੇ ਮੁਲਕ ਚ, ਇਸਲਾਮ ਦੇ ਵਿਰੋਧ ਚ, ਕੁਰਾਨ ਦੇ ਖਿਲਾਫ ਗੱਲ ਕਰਨ ਵਾਲਾ ਕਿਹੜਾ ਫਕੀਰ ਆ ਗਿਆ ਇੱਥੇ? ਉਹਨਾਂ ਨੇ ਜਾ ਕੇ ਆਪਣੇ ਆਗੂ ਨੂੰ ਦੱਸਿਆ। ਇਹਨਾਂ ਦਾ ਮੁਖੀ ਬੰਦਾ ਸੀ ਦਸਤਗੀਰ, ਭਾਈ ਗੁਰਦਾਸ ਜੀ ਨੇ ਇਸ ਦਾ ਨਾਮ ਦਸਤਗੀਰ ਲਿਖਿਆ। ਪੀਰ ਦਸਤਗੀਰ ਨੂੰ ਜਾ ਕੇ ਉਹਦੇ ਚੇਲੇ ਸੇਵਕ ਬਗਦਾਦ ਦੇ ਮੁਸਲਮਾਨ ਕਹਿਣ ਲੱਗੇ, ਫਕੀਰ ਜੀ ਤੁਹਾਨੂੰ ਪਤਾ ਹੈ ਬਗਦਾਦ ਦੇ ਵਿੱਚ ਇੱਕ ਕਾਫਰ ਬੰਦਾ ਆ ਗਿਆ, ਇਸਲਾਮ ਦੇ ਲੋਕ ਜਿਹੜਾ ਉਹਨਾਂ ਦੇ ਧਰਮ ਤੋਂ ਉਲਟ ਗੱਲ ਕਰੇ ਉਹਨੂੰ ਕਾਫਰ ਕਹਿੰਦੇ ਆ, ਇੱਕ ਕਾਫਰ ਬੰਦਾ ਆ ਗਿਆ ਆਪਣੇ ਨਗਰ ਚ। ਦਸਤਗੀਰ ਕਹਿੰਦਾ ਕਾਰਨ? ਕਹਿੰਦੇ ਉਹ ਲੱਖਾਂ ਪਤਾਲ ਲੱਖਾਂ ਆਕਾਸ਼ ਦੱਸੀ ਜਾਂਦਾ ਉਹ ਕਹਿੰਦਾ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਪੀਰ ਦਸਤਗੀਰ ਕਹਿੰਦਾ ਮੈਂ ਵੀ ਚੱਲਦਾ, ਸਭ ਮੁਸਲਮਾਨ ਇਸਲਾਮ ਦੇ ਧਾਰਨੀ ਜਿਤਨੇ ਵੀਰ ਸਨ ਸਭਨਾਂ ਨੂੰ ਨਾਲ ਲੈ ਲਿਆ ਉਹਨੇ। ਗੁਰੂ ਬਾਬੇ ਨੂੰ ਫਿਰ ਜਾ ਕੇ ਆਵਾਜ਼ ਦਿੱਤੀ ਲੋਕਾਂ ਨੇ, ਬਾਬਾ ਉਹ ਫਕੀਰ ਜਿਹੜਾ ਪਹਿਲਾਂ ਗਾਇਆ ਸੀ ਪਤਾਲਾਂ ਦੇ ਬਾਰੇ ਚ ਸ਼ਬਦ, ਫਿਰ ਗਾ ਇੱਕ ਵਾਰੀ। ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮਰਦਾਨਿਆਂ ਛੇੜ ਫਿਰ ਰਬਾਬ, ਖਸਮ ਦੀ ਬਾਣੀ ਹੈ ਜਿਤਨੀ ਗਾਈਏ ਉਤਨਾ ਆਨੰਦ, ਜਿਤਨੀ ਭਿੱਜ ਕੇ ਗਾਈਏ ਉਤਨਾ ਆਨੰਦ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ। ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ, ਕਦੇ ਮਨ ਅੱਕਿਆ? ਅੱਜ ਨਹੀਂ ਪੜ੍ਹਨ ਨੂੰ ਜੀ ਕਰਦਾ, ਕੱਲ ਵੀ ਪੜ੍ਹ ਲਿਆ ਸੀ, ਹੁਣ ਅਸੀਂ ਇਹ ਪ੍ਰਚਾਰ ਵੀ ਕਰਨ ਲੱਗ ਪਏ ਹਾਂ। ਮਾਫ਼ ਕਰਨਾ ਵੀ ਨਿਤਨੇਮ ਦੀ ਨਹੀਂ ਲੋੜ, ਰੋਜ਼ ਇੱਕੋ ਬਾਣੀ ਪੜ੍ਹੀ ਜਾਣੀ, ਕਹਿਣ ਲੱਗ ਪਏ ਅਸੀਂ ਅੱਜ, ਬਾਣੀ ਤੋਂ ਟੁੱਟਣ ਲੱਗ ਪਏ ਅਸੀਂ ਅੱਜ ਲੋਕ। ਬਾਣੀ ਨਾਲੋਂ ਟੁੱਟ ਜਾਓਗੇ, ਨਿਤਨੇਮ ਸਿਮਰਨ ਭਗਤੀ ਨਾਲੋਂ ਟੁੱਟ ਗਏ, ਕੱਖ ਨਹੀਂ ਜੇ ਤੁਹਾਡੇ ਪੱਲੇ। ਆਵੋ ਸਿੱਖ ਸਤਿ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਹ ਤੁਹਾਡਾ ਗੁਰੂ ਹੈ, ਇਹ ਤੁਹਾਡਾ ਸਤਿਗੁਰਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਇਹਨੂੰ ਨਿਤ ਗਾਓ ਨਿਤ ਪੜ੍ਹੋ ਨਿਤ ਸੁਣੋ, ਗਾਵੋ ਸੁਣੋ ਪੜ੍ਹੋ। ਕਿੰਨਾ ਚਿਰ ਆਖੋ ਵਾਹਿਗੁਰੂ ਵਾਹਿਗੁਰੂ, ਗਾਵੋ ਸੁਣੋ ਪੜ੍ਹੋ, ਮਹੀਨਾ ਪੜ੍ਹਨੀ, ਦੋ ਮਹੀਨੇ ਪੜ੍ਹਨੀ, ਸਾਲ ਦਸ ਸਾਲ, ਬਸ ਗਾਵੋ ਸੁਣੋ ਪੜ੍ਹੋ ਨਿਤ ਭਾਈ। ਨਿਤ ਕੀ ਮਿਲੂਗਾ ਜੀ, ਪ੍ਰਾਪਤੀ ਕੀ ਹੋਊਗੀ? ਜੇ ਮੈਂ ਬਾਣੀ ਨਿਤ ਪੜ੍ਹਾਂ, ਜੇ ਮੈਂ ਬਾਣੀ ਨਿਤ ਸੁਣਾ, ਜੇ ਮੈਂ ਬਾਣੀ ਨਿਤ ਗਾਵਾਂ, ਸਤਿਗੁਰੂ ਜੀ ਤੁਸੀਂ ਮੈਨੂੰ ਕੀ ਦਓਗੇ? ਦੋ ਮਿੰਟ ਵੀ ਘਰੋਂ ਕਿਤੇ ਇੱਧਰ ਉੱਧਰ ਜਾਣਾ ਹੋਇਆ, ਅੰਮ੍ਰਿਤ ਵੇਲੇ ਗੁਰੂ ਦੇ ਦਰ ਤੇ ਆਏ ਹੋ, ਸਤਿਗੁਰ ਨੇ ਤੁਹਾਡੇ ਤੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਸਤਿਗੁਰ ਤੁਰ ਉੱਠਿਆ, ਇਹ ਜ਼ਰੂਰ ਚੇਤੇ ਰੱਖਿਓ। ਮੈਂ ਆਇਆ ਹਾਂ ਗੁਰਦੁਆਰੇ, ਇਹ ਨਹੀਂ ਕਹਿਣਾ ਸਤਿਗੁਰ ਜੀ ਤੁਸੀਂ ਤੁਰ ਉੱਠੇ ਹੋ, ਤੁਸੀਂ ਇਹ ਸਾਡੀ ਗਰੀਬ ਨਿਵਾਜੀ ਕੀਤੀ ਹੈ। ਮੈਂ ਗਰੀਬ ਹਾਂ, ਤੂੰ ਨਿਵਾਜ਼ ਹੈ, ਨਿਵਾਜ਼ਦਾ ਹੈ ਗਰੀਬ। ਜਦੋਂ ਕਦੇ ਸਤਸੰਗਤ ਕਰਨ ਦਾ ਸੁਭਾਗ ਮਿਲੇ, ਗੁਰੂ ਗ੍ਰੰਥ ਸਾਹਿਬ ਅੱਗੇ ਸਭ ਤੋਂ ਪਹਿਲਾਂ ਆਣ ਕੇ ਇਹ ਗੱਲ ਕਹਿਣੀ, ਗਲ ਪੱਲੂ ਪਾ ਕੇ, ਸਤਿਗੁਰਾ ਤੂੰ ਮੇਰੀ ਗਰੀਬ ਨਿਵਾਜੀ ਕੀਤੀ ਹੈ, ਤੂੰ ਮੇਰੀ ਗਰੀਬ ਨਿਵਾਜੀ ਕੀਤੀ ਹੈ, ਤੂੰ ਮੈਨੂੰ ਆਪਣੇ ਚਰਨਾਂ ਵਿੱਚ ਲੈ ਆਇਆ ਹੈ, ਤੂੰ ਮੈਨੂੰ ਅੰਮ੍ਰਿਤ ਵੇਲਾ ਸੰਭਾਲਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਜਦੋਂ ਅਗਲੀ ਤਰੀਕ ਹੋ ਗਈ 12 ਵਜੇ ਤੋਂ ਬਾਅਦ ਰਾਤ ਸੁੱਤੇ ਹਾਂ, ਜਾਗ ਆਈ, ਅੰਮ੍ਰਿਤ ਵੇਲੇ ਜਾਗ ਆ ਗਈ, ਮੰਜੇ ਤੇ ਭਾਵੇਂ ਅਜੇ ਲੰਮੇ ਪਏ, ਉੱਠੇ ਨਹੀਂ, ਅਜੇ ਪਤਾ ਲੱਗ ਗਿਆ ਅਗਲਾ ਦਿਨ ਸ਼ੁਰੂ ਹੋ ਗਿਆ, 12 ਵਜੇ ਤੋਂ ਬਾਅਦ ਤਰੀਕ ਬਦਲ ਗਈ, ਹੱਥ ਜੋੜ ਕੇ ਕਹਿਣਾ ਧੰਨ ਗੁਰੂ ਨਾਨਕ, ਤੇਰਾ ਸ਼ੁਕਰ ਹੈ, ਤੂੰ ਇੱਕ ਦਿਨ ਹੋਰ ਜ਼ਿੰਦਗੀ ਦੇ ਦਿੱਤੀ ਹੈ। ਜਦੋਂ ਅਗਲਾ ਦਿਨ ਹੋ ਗਿਆ ਫਿਰ ਬਖਸ਼ਿਸ਼ ਹੋ ਗਈ, ਸਤਿਗੁਰ ਤੇਰਾ ਸ਼ੁਕਰ ਹੈ, ਸ਼ੁਕਰ ਹੈ, ਤੂੰ ਇੱਕ ਦਿਨ ਦੀ ਜ਼ਿੰਦਗੀ ਹੋਰ ਬਖਸ਼ਿਸ਼ ਕਰ ਦਿੱਤੀ, ਹੋਰ ਕਿਰਪਾ ਕਰਦੀ, ਤੂੰ ਸਾਡੇ ਤੇ ਤਰੁੱਠਿਆ ਹੈ, ਤੂੰ ਸਾਡੇ ਗਰੀਬਾਂ ਤੇ ਦਇਆ ਕੀਤੀ ਹੈ, ਸਾਨੂੰ ਆਪਣੀ ਸ਼ਰਨ ਵਿੱਚ ਲੈ ਆਇਆ ਹੈ। ਜਿਹੜੀ ਬੇਨਤੀ ਕਰ ਰਿਹਾ ਸਾਂ ਸੁਰਤ ਉੱਥੇ ਰੱਖਿਓ, ਗਾਵੋ, ਸੁਣੋ, ਪੜ੍ਹੋ, ਕਿੰਨਾ ਚਿਰ? ਨਿੱਤ ਪਾਈ, ਨਿੱਤ, ਨਿੱਤ ਦਾ ਮਤਲਬ ਕੀ ਹੁੰਦਾ? ਨਿੱਤ ਨੇਮ, ਨੇਮ ਦਾ ਅਰਥ ਹੁੰਦਾ ਨਿਯਮ, ਨਿਯਮ ਮਰਿਆਦਾ, ਨਿੱਤ ਨੇਮ, ਜਿਹੜਾ ਕੰਮ ਨੇਮ ਦੇ ਨਾਲ, ਨਿਯਮ ਦੇ ਨਾਲ ਨਿੱਤ ਕੀਤਾ ਜਾਏ, ਡੇਲੀ, ਐਵਰੀ ਡੇ, ਰੋਜ਼, ਉਹਨੂੰ ਕਹਿੰਦੇ ਨਿੱਤ ਨੇਮ। ਜੇ ਮੈਂ ਨਿੱਤ ਪੜਾਂ, ਨਿੱਤ ਗਾਵਾਂ, ਨਿੱਤ ਸੁਣਾ, ਕੀ ਮਿਲੇਗਾ ਜੀ? ਗਾਵੋ, ਸੁਣੋ, ਪੜੋ, ਨਿੱਤ ਭਾਈ ਗੁਰ ਪੂਰੇ ਤੂੰ ਰੱਖਿਆ, ਆ ਜੇ ਬਖਸ਼ਿਸ਼। ਪਰ ਰੱਖਣਾ ਉਹਨਾਂ ਨੂੰ ਉਹਨੇ ਹੱਥ ਦੇ ਕੇ, ਬਖਸ਼ਿਸ਼ ਉਹਨਾਂ ਤੇ, ਰਹਿਮਤ ਉਹਨਾਂ ਤੇ ਜਿਨ੍ਹਾਂ ਨੇ ਨਿੱਤ ਗਾਇਆ, ਨਿੱਤ ਸੁਣਿਆ, ਨਿੱਤ ਪੜਿਆ। ਤੋ ਆ ਬਚਨ ਸੁਣਿਓ, ਬਗਦਾਦ ਦੇ ਇਕੱਠੇ ਹੋ ਕੇ ਮੁਸਲਮਾਨ ਆ ਗਏ, ਉਹ ਫਕੀਰਾ, ਉਹ ਲੱਖਾਂ ਪਤਾਲਾਂ, ਲੱਖਾਂ ਆਕਾਸ਼ਾਂ ਵਾਲਾ ਜਿਹੜਾ ਕਲਾਮ ਹੈ ਤੇਰਾ, ਇਹ ਮੁਸਲਮਾਨ ਨੇ ਨਾ, ਉਹ ਆਪਣੀ ਬੋਲੀ ਚ ਦੱਸਦੇ ਆ, ਇਹ ਜਿਹੜਾ ਤੇਰਾ ਕਲਾਮ ਹੈ, ਜਿਹੜੇ ਤੇਰੇ ਬੋਲ ਸ਼ਬਦ ਹੈ, ਫਿਰ ਗਾ ਇੱਕ ਵਾਰੀ। ਫਿਰ ਗੁਰੂ ਬਾਬੇ ਨੇ ਆਖਿਆ, ਮਰਦਾਨਿਆ ਛੇੜ ਰਬਾਬ, ਮਰਦਾਨਾ ਜੀ ਦਾ ਰਬਾਬ ਛਿੜਿਆ, ਭਾਈ ਮਰਦਾਨੇ ਨੇ ਰਬਾਬ ਵਜਾਇਆ, ਗੁਰੂ ਬਾਬੇ ਨੇ ਫਿਰ ਦੁਬਾਰਾ ਗਾਇਆ ਉੱਚੀ ਆਵਾਜ਼ ਵਿੱਚ, ਪਾਤਾਲਾ ਪਾਤਾਲ ਲੱਖ ਆਗਸ ਆਗਸ। ਦਸਤਗੀਰ ਪਤਾ ਕੀ ਕਹਿੰਦਾ? ਫਕੀਰ, ਜੋ ਮੈਂ ਪੜ੍ਹਿਆ ਇਤਿਹਾਸ ਚ, ਕਹਿੰਦਾ ਫੜੋ ਪੱਥਰ, ਪੱਥਰ ਫੜੋ ਸਾਰੇ, ਮਾਰੋ ਇਸ ਫਕੀਰ ਦੇ, ਕਾਫਰ ਹੈ। ਕੁਰਾਨ ਦੇ ਵਿੱਚ ਇਹ ਗੱਲ ਲਿਖੀ ਹੈ ਵੀ ਸੱਤ ਪਤਾਲ ਤੇ ਸੱਤ ਆਕਾਸ਼ ਹੈ, ਇਹ ਲੱਖਾਂ ਪਤਾਲ ਲੱਖਾਂ ਆਕਾਸ਼ ਦੱਸਣ ਵਾਲਾ ਕਿਹੜਾ ਫਕੀਰ ਆ ਗਿਆ? ਮਾਰੋ ਪੱਥਰ, ਇਹਦੇ ਕਾਫਰ ਹੈ, ਮਾਰ ਦਿਓ ਇਹਨੂੰ। ਪੱਥਰ ਹੱਥਾਂ ਚ ਫੜੇ ਤੇ ਗੁਰੂ ਨਾਨਕ ਰਸਨਾ ਤੋਂ ਗਾਉਂਦੇ ਆ। ਤੁਸੀਂ ਕਿਤੇ ਮਾਲਕ ਨੂੰ ਅੰਦਰੋਂ ਭੇਜ ਕੇ ਗਾ ਕੇ ਵੇਖਿਓ, ਤੁਹਾਨੂੰ ਕੋਈ ਨਹੀਂ ਮਾਰ ਸਕਦਾ। ਮਰਦੇ ਹੋ ਜਿਹੜੇ ਮਾਲਕ ਤੋਂ ਟੁੱਟੇ, ਮਰਦੇ ਹੋ ਜਿਹੜੇ ਸ਼ਬਦ ਤੋਂ ਟੁੱਟੇ, ਸ਼ਬਦ ਮਰੋ ਫਿਰ ਜੀਵੋ ਸਾਧੀ, ਤਾਂ ਫਿਰ ਮਰਨ ਨਾ ਹੋਈ। ਜਿਹੜੇ ਇੱਕ ਵਾਰੀ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹਉਮੈ ਹੰਕਾਰ ਮੈਂ ਮੇਰੀ ਅਪਣਤ ਵੱਲੋਂ ਮਰ ਗਏ ਆ, ਇੱਕ ਵਾਰੀ ਸ਼ਬਦ ਵਿੱਚ ਡੁੱਬ ਗਏ ਜਿਹੜੇ ਲੋਕ, ਦੁਬਾਰਾ ਨਹੀਂ ਮਰਦੇ, ਦੁਬਾਰਾ ਨਹੀਂ ਮਰਦੇ ਉਹ ਲੋਕ। ਪੱਥਰ ਹੱਥਾਂ ਚ ਫੜੇ ਉਹਨਾਂ ਨੇ, ਗੁਰੂ ਨਾਨਕ ਦੀ ਰਸਨਾ ਤੋਂ ਖਸਮ ਦੀ ਬਾਣੀ ਸੁਣਦੇ ਆ। ਇਸ ਦੁਨੀਆਂ ਵਿੱਚ ਉਹ ਲੋਕ ਸੱਜਣੋਂ ਪੈਦਾ ਹੋਏ ਜਿਨ੍ਹਾਂ ਨੇ ਬਾਬੇ ਨਾਨਕ ਦੇ ਵੀ ਪੱਥਰ ਮਾਰੇ ਆ, ਆਪਾਂ ਤੇ ਦੁਨੀਆਂਦਾਰ ਹਾਂ,
ਜਦੋਂ ਕੋਈ ਮਾੜਾ ਜਿਹਾ ਸਾਨੂੰ ਬੁਰਾ ਆਖੇ ਨਾ, ਮਾੜਾ ਆਖੇ, ਬਾਬੇ ਨਾਨਕ ਵਾਲੇ ਪਾਸੇ ਝਾਤ ਮਾਰ ਲਿਆ ਕਰੋ, ਜ਼ਾਹਰ ਪੀਰ ਜਗਤ ਗੁਰ ਬਾਬਾ। ਪੱਥਰ ਮਾਰਨ ਵਾਲੇ ਲੋਕ, ਗੁਰੂ ਨਾਨਕ ਤੁਹਾਡੇ ਵਾਸਤੇ ਵੀ ਇਸ ਧਰਤੀ ਤੇ ਪੈਦਾ ਹੋਏ। ਵਲੀ ਕੰਧਾਰੀ ਵਰਗੇ ਵੱਡੇ ਵੱਡੇ ਪੱਥਰ ਉੱਪਰੋਂ ਅੱਧਾ ਪਹਾੜ ਹੀ ਠੇਲ ਦਿੱਤਾ ਥੱਲੇ ਨੂੰ। ਵਲੀ ਕੰਧਾਰੀ ਨੇ ਪੱਥਰ ਕਾਹਦੇ ਵਾਸਤੇ ਸੁੱਟਿਆ ਸੀ ਥੱਲੇ ਨੂੰ? ਪਿਆਰ ਕਰਦਾ ਸੀ ਗੁਰੂ ਨਾਨਕ ਸਾਹਿਬ ਨਾਲ? ਮਾਰਨ ਵਾਸਤੇ, ਜਿੱਥੇ ਅੱਜ ਪੰਜਾ ਸਾਹਿਬ ਗੁਰਦੁਆਰਾ ਹਸਨ ਅਬਦਾਲ ਪਾਕਿਸਤਾਨ ਚ। ਬਾਬੇ ਨਾਨਕ ਦੀ ਰਸਨਾ ਤੇ ਬੋਲ ਸਨ, ਉਹ ਵਲੀ ਕੰਧਾਰੀ ਤੇਰਾ ਕੰਮ ਆ ਮਾਰਨਾ, ਤੂੰ ਮਾਰਨ ਵਾਸਤੇ ਯਤਨ ਕਰੀ ਜਾ, ਮੇਰਾ ਕੰਮ ਆ ਤਾਰਨਾ। ਤੂੰ ਭਾਵੇਂ ਲੱਖ ਪੱਥਰ ਮਾਰ, ਮੈਂ ਤੈਨੂੰ ਤਾਰ ਕੇ ਹੀ ਜਾਣਾ, ਮੈਂ ਤੇਰੀ ਬਾਂਹ ਫੜਨਾ ਆ, ਤੇਰੇ ਵਾਲ ਕੱਢ ਕੇ ਹੋਮੇ ਹੰਕਾਰ ਮੁਕਾ ਕੇ ਜਾਣਾ ਮੈਂ, ਜਿਹੜੇ ਕੰਮ ਮੈਂ ਆਇਆ। ਪੱਥਰ ਮਾਰਨ ਵਾਲਿਆਂ ਨੂੰ ਵੀ ਤਾਰਨਾ ਮੇਰੇ ਗੁਰੂ ਨਾਨਕ ਦੇ ਹਿੱਸੇ ਆਇਆ। ਜਿਹੜੇ ਗੁਰੂ ਨਾਨਕ ਨੂੰ ਮਾਰਨ ਵਾਸਤੇ ਪੱਥਰ ਸੁੱਟ ਰਹੇ ਆ, ਸਤਿਗੁਰ ਕਹਿੰਦੇ ਮੈਂ ਤੇਰੀ ਬਾਂਹ ਫੜ ਕੇ ਤੇਰੀ ਜ਼ਿੰਦਗੀ ਦਾ ਬੇੜਾ ਪਾਰ ਕਰ ਦੇਣਾ, ਮੈਂ ਤੇਰੀ ਸੁਰਤ ਨੂੰ ਮੈਂ ਪ੍ਰੀਤਮ ਦੇ ਦੇਸ਼ ਤੱਕ ਨਿਰੰਕਾਰ ਤੱਕ ਪਹੁੰਚਾ ਦੇਣਾ, ਇਸ ਲਈ ਆਇਆ ਮੈਂ, ਫੜਾਂਗਾ ਤੇਰੀ ਬਾਂਹ। ਤੂੰ ਮਾਰਨ ਵਾਸਤੇ ਯਤਨ ਕਰੀ ਜਾ, ਮੈਂ ਤਾਰਨ ਵਾਸਤੇ ਯਤਨ ਕਰੀ ਜਾਂਦਾ, ਵੇਖਦੇ ਅੱਜ ਕੌਣ ਜਿੱਤਦਾ। ਫੜੀ ਨਾ ਫਿਰ ਬਾਂਹ ਉਹਦੀ। ਉਹ ਤੇ ਬਾਬਰ ਵਰਗੇ ਜਾਬਰਾਂ ਨੂੰ ਆਪਣੇ ਚਰਨਾਂ ਦੇ ਉੱਤੇ ਸੁੱਟ ਲੈਂਦਾ, ਪਰ ਕਾਹਦੇ ਨਾਲ? ਖਸਮ ਦੀ ਬਾਣੀ, ਖਸਮ ਦੀ ਬਾਣੀ ਸ਼ਬਦ ਨਾਲ। ਬਾਣੀ ਅੱਜ ਵੀ ਹੋਈ ਆ, ਪੀਰ ਦਸਤਗੀਰ ਕੋਲ ਆਇਆ, ਕਹਿੰਦਾ ਬਹਿ ਕੇ ਚਰਚਾ ਕਰੋ ਮੇਰੇ ਨਾਲ। ਗੁਰੂ ਨਾਨਕ ਨੇ ਬਿਠਾ ਲਿਆ। ਪੀਰ ਦਸਤਗੀਰ ਕਹਿੰਦਾ ਤੁਸੀਂ ਲੱਖਾਂ ਪਤਾਲ ਲੱਖਾਂ ਆਕਾਸ਼ ਦੱਸੀ ਜਾਂਦੇ ਹੋ, ਕੁਰਾਨ ਦੇ ਵਿੱਚ ਸੱਤ ਪਤਾਲ ਸੱਤ ਆਕਾਸ਼ ਲਿਖੇ। ਮਹਾਰਾਜ ਕਹਿੰਦੇ ਮੈਂ ਕਦੋਂ ਕਹਿੰਦਾ ਵੀ ਸੱਤ ਨਹੀਂ ਹੈਗੇ? ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮੈਂ ਕੋਈ ਤੁਹਾਡੇ ਧਰਮ ਦੀ ਮਤ ਮਜ਼ਬ ਦੀ ਤੁਹੀਨ ਨਹੀਂ ਕਰਦਾ, ਸੱਤ ਪਤਾਲ ਸੱਤ ਆਕਾਸ਼ ਹੈਗੇ ਆ। ਹੁਣ ਗਿਣਤੀ ਤੇ ਇੱਕ ਤੋਂ ਹੀ ਸ਼ੁਰੂ ਹੋਣੀ ਆ, ਤੇ ਜਦੋਂ ਗਿਣਤੀ ਇੱਕ ਤੋਂ ਸ਼ੁਰੂ ਕਰਦੇ ਕਰਦੇ ਜਾਓਗੇ, ਸੱਤ ਰਸਤੇ ਚ ਆਉਣਾ ਹੀ ਆ, ਰਾਹ ਚ ਸੱਤ ਆਉਣਾ ਹੀ ਆ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ। ਉਹ ਕਹਿੰਦੇ ਤੁਸੀਂ ਅਗਾਂਹ ਚੱਲਦੇ ਹੋ। ਫਿਰ ਗੁਰੂ ਨਾਨਕ ਇਹਨੂੰ ਕਹਿੰਦਾ, ਪਾਤਸ਼ਾਹ ਨੂੰ, ਦਸਤਗੀਰ ਕਹਿੰਦੇ ਤੁਸੀਂ ਅਗਾਂਹ ਵੀ ਚੱਲਦੇ ਹੋ। ਮਹਾਰਾਜ ਕਹਿੰਦੇ ਸੱਜਣਾ ਗੱਲ ਇਹ ਆ, ਆਪਣੀ ਆਪਣੀ ਪਹੁੰਚ ਆ। ਜਿਹਨੇ ਸੱਤ ਪਤਾਲ ਸੱਤ ਆਕਾਸ਼ ਵੇਖੇ ਆ ਉਹਨੇ ਸੱਤ ਕਹਿਣੇ ਆ, ਜਿਹਨੇ ਲੱਖਾਂ ਵੇਖੇ ਉਹਨੇ ਲੱਖਾਂ ਕਹਿਣੇ ਆ। ਇਸ ਕਰਕੇ ਇਹ ਨਹੀਂ ਵੀ ਉਹਨਾਂ ਨੇ ਸੱਤ ਨਹੀਂ ਵੇਖੇ, ਉਹਨਾਂ ਵੇਖੇ ਹੋਣਗੇ ਸੱਤ, ਪਰ ਉਹ ਸੱਤ ਤੇ ਆਣ ਕੇ ਰੁਕ ਗਏ ਆ। ਭਾਈ ਗੁਰਦਾਸ ਜੀ ਨੇ ਉੱਥੇ ਬਚਨ ਲਿਖਿਆ, ਕਹਿੰਦੇ ਪੁੱਛੇ ਪੀਰ ਤਕਰਾਰ ਕਰ। ਤਕਰਾਰ ਝਗੜਾ ਕਰਨ ਨੂੰ ਕਹਿੰਦੇ ਆ। ਗੁਰੂ ਨਾਨਕ ਦੇਵ ਸਾਹਿਬ ਨਾਲ ਬਹਿਸ ਕਰਦਾ, ਉਹ ਤਕਰਾਰ ਕਰਦਾ। ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਆਤਾਈ, ਬੜਾ ਸ਼ਕਤੀਵਾਨ ਫਕੀਰ ਆ ਗਿਆ ਸਾਡੇ ਬਗਦਾਦ ਸ਼ਹਿਰ ਚ। ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਆਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਕੀ ਵਿਖਾਇਆ ਜੀ ਉਹਨੇ? ਪਾਤਾਲਾਂ ਆਕਾਸ਼ ਲੱਖ, ਓਣਕ ਭਾਲੀ ਖਬਰ ਸੁਣਾਈ। ਭਾਈ ਗੁਰਦਾਸ ਜੀ ਦੀ ਪੌੜੀ ਆਏ, ਕਹਿੰਦੇ ਪਾਤਾਲਾਂ ਆਕਾਸ਼ ਲੱਖ, ਇਸ ਫਕੀਰ ਨੇ ਆਣ ਕੇ ਇੱਥੇ ਸੁਣਾ ਦਿੱਤਾ ਵੀ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਆ, ਓਣਕ ਭਾਲੀ ਖਬਰ ਸੁਣਾਈ। ਓਣਕ ਭਾਲੀ ਖਬਰ ਦਾ ਮਤਲਬ ਵੀ ਜਿਹੜੀ ਅਸੀਂ ਅੱਜ ਤੱਕ ਸੁਣੀ ਨਹੀਂ ਗੱਲ, ਅਸਚਰਜ ਗੱਲ ਇਸ ਫਕੀਰ ਨੇ ਸੁਣਾਤੀ। ਫਿਰ ਦੁਰਾਇਣ ਦਸਤਗੀਰ, ਉਹ ਦਸਤਗੀਰ ਫਕੀਰ ਦੁਬਾਰਾ ਪੁੱਛਦਾ ਗੁਰੂ ਨਾਨਕ ਨੂੰ, ਕਹਿੰਦੇ ਫਿਰ ਦੁਰਾਇਣ ਦਸਤਗੀਰ, ਅਸੀਂ ਵੀ ਵੇਖਾਂ ਜੋ ਤੁਸੀਂ ਪਾਈ। ਨਾਨਕ ਫਕੀਰ ਹੈ, ਜਿਹੜੇ ਲੱਖਾਂ ਪਤਾਲ ਲੱਖਾਂ ਆਕਾਸ਼ ਤੁਸੀਂ ਵੇਖੇ ਆ, ਅਸੀਂ ਵੀ ਵੇਖ ਸਕਦੇ ਹਾਂ। ਫਿਰ ਦੁਰਾਇਣ ਦਸਤਗੀਰ, ਅਸੀਂ ਵੀ ਵੇਖਾਂ ਜੋ ਤੁਸੀਂ ਪਾਈ। ਪਾਤਸ਼ਾਹ ਕਹਿੰਦੇ ਹਾਂ। ਉਹ ਕਹਿੰਦਾ ਮੇਰਾ ਬੇਟਾ ਦਿਖਾਓ। ਪਾਤਸ਼ਾਹ ਉਹਦੇ ਬੇਟੇ ਨੂੰ ਕਹਿੰਦੇ ਮੀਟ ਅੱਖਾਂ ਬਈ। ਬੜੀਆਂ ਪਿਆਰੀਆਂ ਬਾਤਾਂ ਗੁਰੂ ਨਾਨਕ ਸਾਹਿਬ ਸੱਚੇ ਸ਼ਹਿਨਸ਼ਾਹ ਦੀ। ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ। ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖ ਲਈ। ਬੈਠਿਆ
ਜੋੜੀ ਸੁਰਤ ਇਧਰ ਉਧਰ ਲੱਖਾਂ ਪਤਾਲ ਲੱਖਾਂ ਆਕਾਸ਼ ਉਹਨੂੰ ਜਿਵੇਂ ਮਹਿਸੂਸ ਹੋ ਰਿਹਾ ਤੱਕ ਰਿਹਾ ਭਾਰ ਕੱਚ ਕੌਲ ਪ੍ਰਸ਼ਾਦ ਦਾ ਧੁਰਪਾ ਤਾਲੋਂ ਲਈ ਕੜਾਈ ਜ਼ਾਹਰ ਕਲਾ ਨਾ ਛਪੇ ਛੁਪਾਈ ਗੁਰੂ ਨਾਨਕ ਸਤਿਗੁਰ ਸ਼ਹਿਨਸ਼ਾਹ ਤੂੰ ਕਿਸੇ ਤੋਂ ਨਹੀਂ ਛੁਪ ਸਕਦਾ ਤੂੰ ਕਿਸੇ ਤੋਂ ਨਹੀਂ ਛੁਪ ਸਕਦਾ ਦਾਤਾ ਜੀ ਬੜੇ ਬੜੇ ਵੱਡੇ ਹੰਕਾਰੀਆਂ ਦਾ ਹੰਕਾਰ ਤੂੰ ਮਸਲ ਕੇ ਰੱਖ ਦਿੱਤਾ ਦਲ ਕੇ ਰੱਖ ਦਿੱਤਾ ਤੂੰ ਬਾਬਰ ਵਰਗੇ ਵਲੀ ਕੰਧਾਰੀ ਵਰਗੇ ਪੀਰ ਦਸਤਗੀਰ ਵਰਗੇ ਸੱਜਣ ਭੂਮੀਏ ਕੌਡੇ ਰਾਕਸ਼ ਵਰਗਿਆਂ ਦੀ ਬਾਂਹ ਫੜ ਕੇ ਆਪਣੇ ਚਰਨਾਂ ਤੇ ਰਾਕਸ਼ਾਂ ਨੂੰ ਵੀ ਸੁੱਟ ਲਿਆ ਉਹਨੇ ਬੰਦੇ ਨੂੰ ਦੇਵਤਾ ਬਣਾਉਣਾ ਤੇ ਸੱਜਣੋਂ ਇੱਕ ਪਾਸੇ ਰਿਹਾ ਕਿ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਦਾ ਦੀਦਾਰ ਕੀਤਾ ਦਰਸ਼ਨ ਕੀਤਾ ਉਹ ਬੰਦੇ ਦੇਵਤੇ ਬਣ ਗਏ ਉਹ ਇਨਸਾਨ ਦੇਵਤੇ ਬਣ ਗਏ ਬੰਦਿਆਂ ਦਾ ਦੇਵਤੇ ਬਣਨਾ ਤੇ ਇੱਕ ਪਾਸੇ ਰਿਹਾ ਕਮਾਲ ਦੀ ਬਾਤ ਗੁਰੂ ਪਿਆਰਿਓ ਗੁਰੂ ਨਾਨਕ ਦਾ ਦੀਦਾਰ ਰਾਕਸ਼ਾਂ ਨੇ ਕੀਤਾ ਉਹਨੇ ਰਾਕਸ਼ਾਂ ਨੂੰ ਦੇਵਤੇ ਬਣਾ ਤਾ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਲੱਖਾਂ ਪਤਾਲ ਲੱਖਾਂ ਆਗਾਸ ਪਤਾਲਾਂ ਦੇ ਥੱਲੇ ਹੋਰ ਪਤਾਲ ਲੱਖਾਂ ਹੀ ਗਿਣਤੀ ਕੋਈ ਨਹੀਂ ਆਕਾਸ਼ਾਂ ਦੇ ਉੱਪਰ ਹੋਰ ਆਕਾਸ਼ ਲੱਖਾਂ ਹੀ ਆਕਾਸ਼ ਗਿਣਤੀ ਕੋਈ ਨਹੀਂ ਇਤਨਾ ਪ੍ਰਭਾਵਿਤ ਹੋਇਆ ਪੀਰ ਦਸਤਗੀਰ ਬਗਦਾਦ ਦਾ ਰਹਿਣ ਵਾਲਾ ਗੁਰੂ ਨਾਨਕ ਨੇ ਜਦੋਂ ਹਉਮੈ ਹੰਕਾਰ ਮੁਕਾ ਕੇ ਅੰਦਰ ਗਿਆਨ ਦੀ ਚੰਗਿਆਰੀ ਬਾਲ ਦਿੱਤੀ ਗੁਰੂ ਦੇ ਪਿਆਰਿਓ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਤਕਰੀਬਨ 17 ਦਿਨ ਉਹਨੇ ਆਪਣੇ ਕੋਲ ਰੱਖਿਆ ਜਾਣ ਨਹੀਂ ਸੀ ਦਿੰਦਾ ਪੀਰ ਦਸਤਗੀਰ ਗੁਰੂ ਨਾਨਕ ਸਾਹਿਬ ਨੂੰ ਜਾਣ ਨਹੀਂ ਸੀ ਦਿੰਦਾ ਇਤਨਾ ਪਿਆਰ ਕਰਨ ਲੱਗ ਪਿਆ ਗੁਰੂ ਬਾਬੇ ਨਾਲ ਜਦੋਂ ਗੁਰੂ ਨਾਨਕ ਦੇਵ ਸਾਹਿਬ ਜਾਣ ਲੱਗਦੇ ਸੀ ਨਾ ਕਹਿੰਦੇ ਦਸਤਗੀਰ ਅੱਜ ਚਲੇ ਜਾਣਾ ਸਮਾਂ ਬੜਾ ਹੋ ਗਿਆ ਹੋਰ ਸੰਸਾਰ ਦੇ ਵਿੱਚ ਵੀ ਜਾਣਾ ਔਰ ਕਮਾਲ ਦੀ ਗੱਲ ਆਪ ਨਾਲ ਸਾਂਝੀ ਕਰਾਂ ਜਦੋਂ ਗੁਰੂ ਨਾਨਕ ਉੱਠਦੇ ਸੀ ਚੱਲ ਮਰਦਾਨਿਆਂ ਕਰੀਏ ਤਿਆਰੀ ਚੱਲੀਏ ਦਸਤਗੀਰ ਫਕੀਰ ਬਗਦਾਦ ਦਾ ਮੁਸਲਮਾਨ ਇੰਨਾ ਜੁੜ ਗਿਆ ਗੁਰੂ ਬਾਬੇ ਨਾਲ ਜਦੋਂ ਮਹਾਰਾਜ ਤਿਆਰ ਹੁੰਦੇ ਸੀ ਜਾਣ ਵਾਸਤੇ ਬਾਂਹ ਫੜ ਲੈਂਦਾ ਸੀ ਗੁਰੂ ਨਾਨਕ ਦੀ ਬਾਂਹ ਫੜ ਲੈ ਕੇ ਬਿਠਾ ਲੈਂਦਾ ਸੀ ਗੁਰੂ ਨਾਨਕ ਅੱਜ ਨਹੀਂ ਜਾਣ ਦੇਣਾ ਬੜਾ ਪਿਆਰ ਕਰਦਾ ਸੀ ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ ਸੀ ਸੱਜਣਾ ਸ਼ਬਦ ਨਾਲ ਬਾਣੀ ਨਾਲ ਪਿਆਰ ਪਾ ਛੱਡ ਰੱਬ ਦੀ ਇਬਾਦਤ ਵਿੱਚ ਉਹਦੀ ਯਾਦ ਵਿੱਚ ਜੁੜਿਆ ਰਹਿ ਗੁਰੂ ਤੇਰੇ ਕੋਲ ਹੀ ਹੈ ਦੂਰ ਨਹੀਂ ਜਾਂਦਾ ਤੇਰੇ ਤੋਂ ਬਗਦਾਦ ਦੇ ਵਿੱਚ ਬੜਾ ਸੁੰਦਰ ਅਸਥਾਨ ਉਹਨੇ ਬਣਵਾਇਆ ਜਿਹੜੇ ਥੜੇ ਤੇ ਗੁਰੂ ਨਾਨਕ ਦੇਵ ਸਾਹਿਬ ਬੈਠੇ ਸਨ ਉਸ ਥੜੇ ਦੇ ਉੱਤੇ ਅਰਬੀ ਦੇ ਵਿੱਚ ਬੜੀਆਂ ਕੀਮਤੀ ਲਾਈਨਾਂ ਲਿਖਵਾਈਆਂ ਉਹਨੇ ਪੀਰ ਦਸਤਗੀਰ ਅੱਜ ਵੀ ਆ ਥੜਾ ਬਗਦਾਦ ਚ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸਵਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਇਹ ਸ਼ਬਦ ਉਹਨੂੰ ਸੁਣਾਇਆ ਸੀ ਮਹਾਰਾਜ ਨੇ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਇਹ ਵੇਦ ਸ਼ਾਸਤਰ ਆਦਿਕ ਵੀ ਇੱਕ ਜ਼ਬਾਨ ਹੋ ਕੇ ਕਹਿੰਦੇ ਕਿਹੜੀ ਗੱਲ ਵੀ ਜਿਹੜੇ ਵੀ ਨਿਰੰਕਾਰ ਪਰਮਾਤਮਾ ਦਾ ਭੇਦ ਪਾਉਣ ਦਾ ਯਤਨ ਕਰਦੇ ਰਹੇ ਓੜਕ ਨੂੰ ਅਖੀਰ ਨੂੰ ਥੱਕ ਗਏ ਹੰਭ ਗਏ ਉਹਦਾ ਭੇਦ ਨਹੀਂ ਪਾ ਸਕੇ ਸਹਿਸੇ 18 ਕਹਿਣ ਕਤੇਬਾਂ ਕਹਿੰਦੇ ਮੈਂ ਹੀ ਨਹੀਂ ਕਹਿ ਰਿਹਾ ਗੁਰੂ ਨਾਨਕ ਸਾਹਿਬ ਕਹਿੰਦੇ 18,000 ਆਲਮ ਲੋਕ ਵੀ ਜਿਹੜੇ ਇਸਲਾਮ ਨੇ ਮੰਨੇ ਉਹ ਵੀ ਇਹ ਗੱਲ ਹੀ ਕਹਿ ਰਹੇ ਆ ਕਹਿਣ ਕਿਤਾਬਾਂ ਧਾਰਮਿਕ ਗ੍ਰੰਥ ਈਸਾਈ ਮਤ ਦੇ ਮੁਸਲਮਾਨੀ ਮਤ ਦੇ ਅੰਜੀਲ ਆਦਿਕ ਤੌਰੇਤ ਜੰਬੂਰ ਆਦਿਕ ਵੀ ਇਹ ਗੱਲ ਕਹਿ ਰਹੇ ਅਸਲੂ ਇੱਕ ਧਾਤ ਸਾਰਿਆਂ ਨੂੰ ਪੈਦਾ ਕਰਨ ਵਾਲਾ ਘੜਨ ਵਾਲਾ ਸਿਰਜਣ ਵਾਲਾ ਬਣਾਉਣ ਵਾਲਾ ਇੱਕ ਨਿਰੰਕਾਰ ਪਰਮੇਸ਼ਰ ਹੈ ਲੇਖਾ ਹੋਏ ਤਾਂ ਲਿਖੀ ਹੈ ਦੁਨੀਆ ਵਿੱਚ ਉਹਨੇ ਕੀ ਕੁਝ ਪੈਦਾ ਕੀਤਾ ਕਿਤਨੇ ਪਤਾਲ ਆਕਾਸ਼ ਉਹਨੇ ਪੈਦਾ ਕੀਤੇ ਆ ਕਹਿੰਦੇ ਲੇਖਾ ਹੋਏ ਤਾਂ ਲਿਖੀਏ ਲੇਖਾ ਹੋਏ ਬਣਾ ਲੇਖਾ ਹੋ ਸਕੇ ਤਾਂ ਲਿਖੀਏ ਵੀ ਉਹਨੇ ਕੀ ਕੁਝ ਬਣਾਇਆ ਪਰਮਾਤਮਾ ਨੇ ਲੇਖਾ ਹੋਏ ਵਿਨਾਸ ਇਹ ਪੰਕਤੀ ਦਾ ਅਰਥ ਧਿਆਨ ਨਾਲ ਸੁਣ ਲੈਣ ਲੇਖਾ ਹੋਏ ਵਿਨਾਸ ਵਿਨਾਸ ਦਾ ਅਰਥ ਉਹਦਾ ਨਾਸ਼ ਹੋ ਜਾਣਾ ਲੇਖਾ ਹੋਏ ਵਿਨਾਸ ਕਹਿੰਦੇ ਮੈਂ ਲਿਖੀ ਜਾਂਦਾ ਵੀ ਪਰਮਾਤਮਾ ਨੇ ਕੀ ਕੁਝ ਦੁਨੀਆਂ ਵਿੱਚ ਪੈਦਾ ਕੀਤਾ। ਕਹਿੰਦੇ ਲੇਖਾ ਕਰਦਿਆਂ ਕਰਦਿਆਂ ਆਪਾਂ ਕਹਿੰਦੇ ਨਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹਿ ਹਜ਼ਾਰ ਲੱਖ ਦਹਿ ਲੱਖ ਕਰੋੜ ਦਹਿ ਕਰੋੜ ਅਰਬ ਦਹਿ ਅਰਬ ਖਰਬ ਦਸ ਖਰਬ ਗਾਂ ਗਾਂ ਤੁਰੇ ਚਲੋ ਗਾਂ ਗਾਂ ਤੁਰੇ ਚਲੋ ਗਾਂ ਹੋਰ ਤੁਰੇ ਚਲੋ ਤੁਹਾਡੇ ਇੱਥੇ ਮਿਲੀਅਨ ਬਿਲੀਅਨ ਕਹੀ ਜਾਂਦੇ ਲੱਖ ਹੋ ਗਿਆ ਮਿਲੀਅਨ ਹੋ ਗਿਆ ਬਿਲੀਅਨ ਹੋ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਦੁਨੀਆਂ ਦੇ ਲੋਕੋ ਗਿਣਤੀ ਕਰਦਿਆਂ ਕਰਦਿਆਂ ਇੰਨੇ ਮਿਲੀਅਨ ਇੰਨੇ ਬਿਲੀਅਨ ਇੰਨੇ ਬਿਲੀਅਨ ਇੰਨੇ ਕਰੋੜ ਇੰਨੇ ਅਰਬ ਇੰਨੇ ਖਰਬ। ਪਾਤਸ਼ਾਹ ਕਹਿੰਦੇ ਅੱਖਰ ਮੁੱਕ ਜਾਣਗੇ ਗਿਣਤੀ ਮੁੱਕ ਜੂਗੀ ਤੇਰੀ ਕੁਦਰਤ ਅਜੇ ਵੀ ਗਾਂ ਹੋਊਗੀ ਨਹੀਂ ਕੋਈ ਬਿਆਨ ਕਰ ਸਕਦਾ। ਜਿੱਥੇ ਜਾ ਕੇ ਲੇਖੇ ਹੋਏ ਵਿਨਾਸ਼ ਲੇਖਾ ਮੁੱਕ ਜਾਂਦਾ ਵੀ ਅੱਖਰ ਹੀ ਮੁੱਕ ਜਾਂਦੇ ਆ ਜਿੱਥੇ ਜਾ ਕੇ ਜਿੱਥੇ ਜਾ ਕੇ ਤੇਰੀ ਗਿਣਤੀ ਮਿਣਤੀ ਵਾਲਾ ਹਿਸਾਬ ਖਤਮ ਹੋ ਜਾਂਦਾ। ਕਹਿੰਦੇ ਨਿਰੰਕਾਰ ਪਰਮਾਤਮਾ ਉੱਥੇ ਵੀ ਤੂੰ ਹੈ ਉੱਥੇ ਵੀ ਤੇਰੀ ਕੁਦਰਤ ਕਾਇਨਾਤ ਹੈ ਕਿਤਨਾ ਕੁ ਅੱਗੇ ਚੱਲੀ ਜਾਓਗੇ ਕੋਈ ਅੰਤ ਨਹੀਂ ਕੋਈ ਤੇਰਾ ਭੇਤ ਨਹੀਂ ਪਾ ਸਕਿਆ। ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਉਹਨੂੰ ਸਿਰਫ ਇਹੋ ਹੀ ਕਿਹਾ ਜਾ ਸਕਦਾ ਤੂੰ ਬਹੁਤ ਵੱਡਾ ਹੈ ਤੂੰ ਬਹੁਤ ਵੱਡਾ ਹੈ। ਨਾਨਕ ਵੱਡਾ ਆਖੀਐ ਉਹਨੂੰ ਵੱਡਾ ਹੀ ਕਿਹਾ ਜਾ ਸਕਦਾ ਤੂੰ ਬਹੁਤ ਵੱਡਾ ਹੈ ਤੂੰ ਬਹੁਤ ਵੱਡਾ ਹੈ। ਰੱਬ ਨੂੰ ਹੁਣ ਇਹਦੇ ਤੋਂ ਅਗਾਂਹ ਕੀ ਕਹਿ ਲਈਏ। ਹੁਣ ਸ਼ੁਰੂ ਚ ਜਿੱਥੋਂ ਮੈਂ ਕਥਾ ਸ਼ੁਰੂ ਕੀਤੀ ਸੀ ਉੱਥੇ ਹੀ ਸਮਾਪਤੀ ਕਰਨੀ। ਗੁਰੂ ਨਾਨਕ ਦੇਵ ਸਾਹਿਬ ਨੇ ਵੀ ਇਹ ਗੱਲ ਆਖੀ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੇ ਅਕਿਰਤ ਖਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਮੇਰੀ ਮਤ ਥੋੜੀ ਹੈ ਮੇਰੀ ਬੁੱਧ ਮੇਰੀ ਅਕਲ ਥੋੜੀ ਹੈ ਤੇਰੇ ਤੱਕ ਨਹੀਂ ਜਾ ਸਕਦੀ। ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਹੈ ਨਹੀਂ ਬਿਆਨ ਕੀਤਾ ਜਾ ਸਕਦਾ। ਨਾਨਕ ਵੱਡਾ ਆਖੀਏ ਉਹਨੂੰ ਵੱਡਾ ਹੀ ਆਖੀਏ ਵੀ ਤੂੰ ਬਹੁਤ ਵੱਡਾ ਹੈ ਆਪੇ ਜਾਣੇ ਆਪ ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਵਾ ਵੱਡਾ ਵੀ ਤੂੰ ਕਿਤਨਾ ਹੈ ਮਹਾਨ ਵੀ ਤੂੰ ਕਿਤਨਾ ਹੈ ਅਸੀਂ ਨਹੀਂ ਜਾਣ ਸਕਦੇ ਆਪੇ ਜਾਣੇ ਆਪ ਤੂੰ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ ਤੂੰ ਕਿਤਨਾ ਵੱਡਾ ਹੈ ਕਿਤਨਾ ਮਹਾਨ ਹੈ ਤੇਰੀ ਕੁਦਰਤ ਕਿਤਨੀ ਮਹਾਨ ਹੈ ਇਸ ਕੁਦਰਤ ਕਾਇਨਾਤ ਜਗਤ ਸੰਸਾਰ ਵਿੱਚ ਤੂੰ ਕੀ ਕੁਛ ਪੈਦਾ ਕੀਤਾ ਹੈ ਅਸੀਂ ਨਹੀਂ ਬਿਆਨ ਕਰ ਸਕਦੇ ਅਸੀਂ ਨਹੀਂ ਵਰਣਨ ਕਰ ਸਕਦੇ ਕਿਉਂਕਿ ਲੇਖਾ ਉਸ ਦਾ ਕਰੀਦਾ ਜਿਸ ਦਾ ਲੇਖਾ ਹੋ ਸਕਦਾ ਹੋਵੇ ਜਿੱਥੇ ਜਾ ਕੇ ਅੱਖਰ ਵੀ ਮੁੱਕ ਜਾਂਦੇ ਆ ਉੱਥੇ ਜਾ ਕੇ ਵੀ ਹੇ ਨਿਰੰਕਾਰ ਪਰਮਾਤਮਾ ਤੂੰ ਹੈ ਨਹੀਂ ਤੇਰਾ ਅੰਤ ਭੇਤ ਪਾਇਆ ਜਾ ਸਕਦਾ। ਐਸੇ ਮਾਲਕ ਪ੍ਰਭੂ ਦੇ ਚਰਨਾਂ ਨਾਲ ਮਨ ਕਰਕੇ ਸੁਰਤ ਹਿਰਦਾ ਕਰਕੇ ਜੁੜੀਏ ਤਾਂ ਕਿ ਨਾਮ ਬਾਣੀ ਨਾਲ ਪ੍ਰੀਤ ਪਾ ਕੇ ਆਵੀ ਲੋਕ ਸਫਲਾ ਪ੍ਰਲੋਕ ਸੁਹੇਲਾ ਬਣਾ ਲਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀਆਂ ਸੰਗਤਾਂ ਨੂੰ ਦਾਤਾ ਜੀ ਦਰੋਂ ਘਰੋਂ ਨਾਮ ਦਾਨ ਗੁਰੂ ਚਰਨਾਂ ਦਾ ਪਿਆਰ ਬਖਸ਼ਿਸ਼ ਕਰਕੇ ਆਪਣੇ ਦਰ ਘਰ ਨਾਲ ਜੋੜੀ ਰੱਖਣ। ਭੁੱਲਾਂ ਚੁੱਕਾਂ ਦੀ ਮੁਆਫ਼ੀ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।